ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਬਾਣ, ਅਮੁੱਲ ਤੁਲ ਅਮੁੱਲ ਪਰਵਾਣ। ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹਿ ਲਿਵਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ ਆਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਚਾਰ ਤਖਤ ਛੱਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਾਰੇ ਗੁਰਮੁਖ ਪਿਆਰੇ ਮਾਈ ਭਾਈ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਕੇ ਮਨੁੱਖਾ ਜਨਮ ਦੇ ਫਲੇ ਹਿੱਤ ਆਪਣੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਅਸੀਂ ਸ੍ਰੀ ਜਪਜੀ ਸਾਹਿਬ ਜੀ ਦੀ 26ਵੀਂ ਪੌੜੀ ਦੀ ਵਿਚਾਰ ਆਰੰਭ ਕਰ ਰਹੇ ਹਾਂ। ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਜੀਵ ਇੱਕ ਵੰਝ ਕਰਨ ਵਾਲਾ ਵਣਜਾਰਾ ਹੈ ਜਿਹੜਾ ਨਿਰੰਕਾਰ ਪਾਸੋਂ ਸਵਾਸਾਂ ਦੀ ਪੂੰਜੀ ਲੈ ਕੇ ਇਸ ਸੰਸਾਰ ਦੀ ਮੰਡੀ ਵਿੱਚ ਵਣਜ ਕਰਨ ਲਈ ਆਉਂਦਾ ਹੈ। ਇਸ ਸੰਸਾਰ ਤੇ ਗਹਿਮਾ ਗਹਿਮ ਹੈ। ਬਾਣੀ ਦੇ ਵਚਨ ਨੇ ਜਿਸ ਵਪਾਰ ਲਈ ਆਇਆ ਹੈ ਉਹ ਵਪਾਰ ਭੁੱਲ ਕੇ ਸੰਸਾਰ ਦੇ ਧੰਦਿਆਂ ਵਿੱਚ ਪੈ ਜਾਂਦਾ, ਸੰਸਾਰਕ ਚੀਜ਼ਾਂ ਦਾ ਵਪਾਰੀ ਬਣ ਜਾਂਦਾ। ਬਾਣੀ ਦੇ ਵਚਨ ਨੇ ਕਿਨ ਹੀ ਬਣਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸਪਾਰੀ, ਸੰਤਮ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ। ਵਿਰਲੇ ਰੱਬ ਦੇ ਪਿਆਰੇ ਈਸ਼ਵਰ ਦੇ ਨਾਮ ਦਾ ਵਣਜ ਕਰਦੇ ਨੇ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਇਹ ਗੱਲ ਪੁਕਾਰ ਕੇ ਕਹਿੰਦੇ ਨੇ ਕਿ ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ। ਭਗਤ ਰਵਿਦਾਸ ਜੀ ਮਹਾਰਾਜ ਉਹ ਵੀ ਐਸੇ ਬਚਨ ਕਰਦੇ ਨੇ ਕਿ ਕੋ ਬੰਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ। ਕੋਈ ਹੈ ਐਸਾ ਰਾਮ ਦਾ ਬੰਜਾਰਾ, ਮੈਂ ਬਹੁਤ ਸਾਰੀਆਂ ਵਸਤੂਆਂ ਲੱਦ ਕੇ ਚੱਲਿਆ। ਰੱਬ ਦੇ ਪਿਆਰੇ ਨਾਮ ਦਾ ਸੌਦਾ ਲੱਦੇ। ਰਵਿਦਾਸ ਜੀ ਮਹਾਰਾਜ ਦਾ ਕਥਨ ਹੈ, ਘਟ ਆਉ ਘਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ। ਕਹਿੰਦੇ ਰਸਤਾ ਬੜਾ ਕਠਿਨ ਹੈ ਤੇ ਮੇਰਾ ਜਿਹੜਾ ਮਨ ਰੂਪੀ ਬੈਲ ਹੈ ਇਹਦੇ ਚ ਕੋਈ ਗੁਣ ਨਹੀਂ ਹੈ, ਇਹ ਗੁਣਾ ਤੋਂ ਹੀਣਾ ਹੈ। ਰਾਮਈਏ ਸੋ ਮੇਰੀ ਬੇਨਤੀ, ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਕੋ ਬੰਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ। ਆਪ ਕਹਿੰਦੇ ਨੇ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਾਤਾਲ। ਗੁਰੂ ਪਿਆਰਿਓ, ਇਹ ਪਾਵਨ ਬਾਣੀ ਨਾਮ ਦਾ ਵਣਜ ਕਰਨ ਲਈ ਸਾਨੂੰ ਕਹਿੰਦੀ ਹੈ। ਰੱਬ ਨੇ ਸਾਨੂੰ ਪੂੰਜੀ ਦਿੱਤੀ ਹੈ ਵਣਜ ਕਰਨ ਲਈ ਸਵਾਸ, ਜਿਹੜੇ ਨਿਰੰਕਾਰ ਬਾਣੀ ਦੱਸਦੀ ਹੈ। ਦਰਗਾਹ ਵਿੱਚੋਂ ਭੇਜਣ ਲੱਗਿਆ ਗਿਣ ਕੇ ਲਿਖ ਕੇ ਭੇਜਦਾ ਕਿ ਇੰਨੇ ਸਵਾਸ ਤੂੰ ਧਰਤੀ ਤੇ ਜਾ ਕੇ ਲੈਣੇ ਨੇ, ਇੰਨੇ ਦਿਨਾਂ ਦਾ ਤੇਰਾ ਜੀਵਨ ਹੈ। ਪਹਿਲਾਂ ਇਹਦਾ ਮਰਨਾ ਲਿਖਿਆ ਜਾਂਦਾ, ਫਿਰ ਇਹਨੂੰ ਸੰਸਾਰ ਤੇ ਭੇਜਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਮਰਨ ਲਿਖਾਏ ਮੰਡਲ ਮਹਿ ਆਏ। ਮੌਤ ਪਹਿਲਾਂ ਲਿਖੀ ਗਈ, ਸੰਸਾਰ ਤੇ ਬਾਅਦ ਵਿੱਚ ਭੇਜਿਆ ਗਿਆ। ਇਹ ਆਪਣੀ ਸਾਸਾਂ ਦੀ ਪੂੰਜੀ ਨੂੰ ਹੋਰਨਾਂ ਥਾਵਾਂ ਤੇ ਖਰਚ ਕਰ ਲੈਂਦਾ, ਕਦੇ ਇਹ ਸੌਂ ਕੇ ਗਵਾ ਲੈਂਦਾ। ਸਤਿਗੁਰੂ ਪਾਤਸ਼ਾਹ ਦੇ ਬਚਨ ਨੇ ਬਾਣੀ ਵਿੱਚ 12 ਬਰਸ ਬਾਲਪਨ ਬੀਤੇ, 20 ਬਰਸ ਕਿਸ ਤਪ ਨਾ ਕੀਓ। 12 ਵਰੇ ਇਹਦੇ ਜੀਵਨ ਦੇ ਬਚਪਨੇ ਵਿੱਚ ਲੰਘ ਜਾਂਦੇ, 20 ਵਰਿਆਂ ਦਾ ਹੋ ਕੇ ਇਹਦੀ ਜਵਾਨੀ ਆ ਜਾਂਦੀ ਹੈ। ਜਵਾਨੀ ਵਿੱਚ ਇਹ ਰੱਬ ਨੂੰ ਯਾਦ ਨਹੀਂ ਕਰਦਾ, 20 ਬਰਸ ਕਿਸ ਤਪ ਨਾ ਕੀਓ, 30 ਬਰਸ ਕਿਸ ਦੇਵ ਨਾ ਪੂਜਾ। 30 ਵਰਿਆਂ ਦਾ ਹੋ ਗਿਆ, ਨਾ ਕਿਤੇ ਗੁਰਦੁਆਰੇ ਗਿਆ, ਨਾ ਕਦੇ ਗੁਰੂ ਅੱਗੇ ਸਿਰ ਝੁਕਾਇਆ, ਨਾ ਕਦੇ ਸਿਮਰਨ ਕੀਤਾ, ਨਾ ਪੂਜਾ ਕੀਤੀ। 30 ਬਰਸ ਕਿਸ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਫਿਰ ਯਾਦ ਰੱਖਿਓ, ਕੁਝ ਸਮਾਂ ਐਸਾ ਹੁੰਦਾ ਜਦੋਂ ਮਨੁੱਖ ਉੱਚਾ ਚੜ੍ਹਦਾ ਜਾਂਦਾ। ਬਾਣੀ ਐਸੇ ਬਚਨ ਕਹਿੰਦੀ ਹੈ ਕਿ 40 ਸਾਲ ਦੀ ਉਮਰ ਤੱਕ ਇਹਦੀ ਜਿਹੜੀ ਚੜ੍ਹਨ ਦੀ ਉੱਚੇ ਚੜ੍ਹਨ ਦੀ ਅਵਸਥਾ ਹੈ ਉਹ ਪੂਰੀ ਹੋ ਜਾਂਦੀ ਹੈ। 10 ਬਾਲਤਣ 20 ਰਵਣ 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ। 40 ਸਾਲ ਦਾ ਇਹ ਪੂਰਾ ਮਨੁੱਖ ਹੈ। ਹੁਣ ਇਸ ਤੋਂ ਅੱਗੇ ਇਹਦੀ ਸਰੀਰਕ ਤੌਰ ਤੇ ਵੀ ਡਿਵੈਲਪਮੈਂਟ ਨਹੀਂ ਹੋਏਗੀ, ਵਧੇਗਾ ਨਹੀਂ। ਨਾ ਇਹਦਾ ਮਨ ਜ਼ਿਆਦਾ ਤੇਜ਼ ਹੋਏਗਾ, ਨਾ ਇਹਦਾ ਸਰੀਰ ਡਿਵੈਲਪ ਹੋਏਗਾ। 40 ਸਾਲ ਤੇ ਜਾ ਕੇ ਇਹ ਰੁਕ ਜਾਂਦਾ ਹੈ। 40 ਸੀ ਪੁਰ ਹੋਏ, 85 ਪੱਗ ਖਿੱਸਾ। 50 ਸਾਲ ਦੀ ਉਮਰ ਤੱਕ ਇਹਦਾ ਜਿਹੜਾ ਪੈਰ ਹੈ ਉਹ ਪਿੱਛੇ ਪੈਣ ਲੱਗ ਜਾਂਦਾ ਹੈ। ਭਾਵ ਇਹ ਹੁਣ ਉਹ ਬਲ ਜਿਹੜਾ 40 ਸਾਲ ਦੀ ਉਮਰ ਵਿੱਚ ਸੀ ਉਹ ਨਹੀਂ ਰਿਹਾ, ਹੁਣ ਬਲ ਘਟਣ ਲੱਗ ਗਿਆ। ਸਤਿਗੁਰੂ ਜੀ ਕਹਿੰਦੇ ਨੇ 85 ਪੱਗ ਖਿੱਸਾ 60 ਕੋ ਬੁਢੇਪਾ ਆਵੇ। ਜਦੋਂ 60 ਸਾਲ ਦੀ ਉਮਰ ਹੋ ਗਈ ਇਹ ਬੁੱਢਾ ਹੋ ਗਿਆ। 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ, 90 ਕਾ ਸੇਜਾ ਸਣੀ। 70 ਸਾਲ ਦੇ ਦੀ ਮਤ ਮਾਰੀ ਗਈ, ਹੁਣ ਇਹਦੇ ਪੁੱਤਰ ਵੀ ਕਹਿੰਦੇ ਨੇ 70-72 ਹੋ ਗਿਆ, ਭਾਈ ਤੇਰੀ ਕੀ ਗੱਲ ਸੁਣਨੀ, ਤੂੰ 70-72 ਗਿਆ। 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ, ਹੁਣ ਉਹ ਜਿਹੜਾ ਕੰਮ ਇਹ ਸੰਭਾਲ ਵੀ ਸਕਦਾ ਹੈ ਤਾਂ ਬੱਚੇ ਕਹਿੰਦੇ ਹੁਣ ਤੂੰ ਕੰਮ ਕਰਨ ਦਾ ਲਾਇਕ ਨਹੀਂ ਹੈ, ਰਿਟਾਇਰਮੈਂਟ ਲੈ ਲੈ। 90 ਕਾ ਸੇਜਾ ਸਣੀ, 90 ਸਾਲ ਦਾ ਹੋ ਕੇ ਮੰਜੇ ਤੇ ਆਸਣ ਲਾ ਲੈਂਦਾ। ਮੂਲ ਨਾ ਜਾਣ ਆਪ ਬਲ, ਸਰੀਰ ਦਾ ਬਲ ਖੀਣ ਹੋ ਗਿਆ, ਤੇ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਹਿੰਦੇ ਨੇ ਪਿਆਰਿਆ ਤੂੰ ਸਮਝ ਤੂੰ ਕੀ ਲੈਣ ਲਈ ਸੰਸਾਰ ਤੇ ਆਇਆ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ ਤੇਰੀ ਉਮਰ ਦੀ ਰਾਤ ਬੀਤ ਚੁੱਕੀ ਬੀਤੀ ਦੀ ਜਾ ਰਹੀ ਹੈ ਤੇਰੇ ਸਵਾਸਾਂ ਦੀ ਪੂੰਜੀ ਘਟਦੀ ਜਾ ਰਹੀ ਹੈ ਇੱਕ ਦਿਨ ਐਸਾ ਆਉਣ ਵਾਲਾ ਜਦੋਂ ਇਹ ਪੂੰਜੀ ਮੁੱਕ ਜਾਏਗੀ ਪੂੰਜੀ ਹੈਰਾਨੋ ਬਸਤ ਟੂਟ ਤੇ ਦਹਿਰ ਸਟਾਂਡਾ ਗਏ ਛੂਟ ਸੌਦਾ ਵਿਚਾਲੇ ਟੁੱਟ ਜਾਣਾ ਜਦੋਂ ਪੂੰਜੀ ਮੁੱਕ ਗਈ ਸੌਦਾ ਕਿਸ ਗੱਲ ਦਾ ਕਰੇਗਾ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਵਪਾਰ ਕਰਨ ਲਈ ਆਇਆ ਹੈ ਹਰ ਕੇ ਨਾਮ ਕੇ ਵਪਾਰੀ ਤੂੰ ਨਾਮ ਦਾ ਵਪਾਰ ਕਰਨ ਲਈ ਸੰਸਾਰ ਤੇ ਤੈਨੂੰ ਨਿਰੰਕਾਰ ਨੇ ਭੇਜਿਆ ਹੈ ਪਰ ਅਫਸੋਸ ਇਸ ਗੱਲ ਦਾ ਪਿਆਰਿਓ ਇਹ ਆਪ ਭੁੱਲਾ ਜਾਂ ਪ੍ਰਭੂ ਭੁਲਾਇਆ ਇਹ ਨਹੀਂ ਪਤਾ ਆਪ ਭੁੱਲਾ ਜਾਂ ਪ੍ਰਭੂ ਭੁਲਾਇਆ ਇਹ ਜੀਓ ਵਡਾਣੀ ਚਾਕਰੀ ਲਾਇਆ ਵਡਾਣੀ ਦਾ ਅਰਥ ਹੈ ਦੂਸਰਿਆਂ ਦੀ ਚਾਕਰੀ ਕਹੀਏ ਨੌਕਰੀ ਇਹ ਦੂਸਰਿਆਂ ਦੀ ਨੌਕਰੀ ਕਰਨ ਲੱਗ ਗਿਆ ਹੁਣ ਪੁੱਤਰ ਧੀਆਂ ਦਾ ਜੇ ਸਹੀ ਮਾਇਨੇ ਚ ਵੇਖਿਆ ਜਾਏ ਤੇ ਮਾਂ ਬਾਪ 24 ਘੰਟਿਆਂ ਦਾ ਬਿਨਾਂ ਤਨਖਾਹ ਤੋਂ ਨੌਕਰ ਹੈ 24 ਘੰਟੇ ਉਹਨਾਂ ਲਈ ਕੰਮ ਕਰਨਾ ਤਨਖਾਹ ਕੋਈ ਲੈਣੀ ਨਹੀਂ ਫਿਰ ਕਰਨਾ ਇਮਾਨਦਾਰੀ ਨਾਲ ਤੇ ਮੈਂ ਕਈ ਵਾਰ ਕਹਿਣਾ ਹੁਣ ਜਿਹੜੇ ਬੱਚੇ ਮਾਂ ਬਾਪ ਨਾਲ ਲੜਦੇ ਨੇ ਉਹ ਤਾਂ ਨਲਾਇਕ ਨੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ 24 ਘੰਟਿਆਂ ਦੇ ਬਿਨਾਂ ਤਨਖਾਹ ਤੋਂ ਨੌਕਰ ਮਿਲੇ ਨੇ ਜਿਹੜੇ ਮੇਰੇ ਲਈ ਸੋਚਦੇ ਨੇ ਮੇਰੇ ਲਈ ਦਿਨ ਰਾਤ ਖਪਦੇ ਨੇ ਮੈਨੂੰ ਧਨ ਲਿਆ ਕੇ ਦਿੰਦੇ ਤੇ ਮੈਂ ਮੌਜਾ ਕਰਦਾ 24 ਘੰਟਿਆਂ ਦੇ ਹੋਲ ਟਾਈਮ ਵਰਕਰ ਇਹ ਬੰਦਾ ਨਹੀਂ ਸੋਚਦਾ ਯਾਦ ਰੱਖਿਓ ਕਰਨਾ ਕੁਝ ਹੋਰ ਸੀ ਪੈ ਗਏ ਕਿਸੇ ਹੋਰ ਕੰਮ ਵਿੱਚ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਆਇਓ ਪੜ੍ਹਨ ਸੁਣਨ ਕੋ ਬਾਣੀ ਆਏ ਤਾਂ ਇਸ ਲਈ ਸੀ ਪਰ ਨਾਮ ਵਿਸਾਰ ਲਾਗਾ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਕੁਝ ਐਸੇ ਲੋਕ ਨੇ ਜਿਹੜੇ ਭੁੱਲ ਜਾਂਦੇ ਨੇ ਕਿ ਮੈਂ ਈਸ਼ਵਰ ਦੇ ਨਾਮ ਦਾ ਵਣਜ ਕਰਨ ਲਈ ਆਇਆ ਕਿਉਂਕਿ ਆਉਂਦੇ ਨਹੀਂ ਸਤਸੰਗ ਵਿੱਚ ਪੜ੍ਹਦੇ ਨਹੀਂ ਬਾਣੀ ਧਿਆਨ ਨਹੀਂ ਦਿੰਦੇ ਤੇ ਜੇ ਕਦੇ ਸੁਣਦੇ ਵੀ ਨੇ ਉਹ ਕਹਿੰਦੇ ਨੇ ਛੱਡ ਭਾਈ ਇਹਨਾਂ ਭਾਈਆਂ ਦਾ ਤਾਂ ਕੰਮ ਹੀ ਹੈ ਜੇ ਨਾ ਸਾਨੂੰ ਗੱਲਾਂ ਦੱਸਣ ਇਹਨਾਂ ਨੂੰ ਪੈਸੇ ਕੌਣ ਦੇ ਇਹ ਸੋਚਦੇ ਨੇ ਭਾਈ ਪੈਸਿਆਂ ਦਾ ਹੀ ਸਭ ਕੁਝ ਕਰ ਰਹੇ ਨੇ ਨਹੀਂ ਜਿਹੜੇ ਰੱਬ ਦੇ ਪਿਆਰੇ ਨੇ ਉਹ ਜਦੋਂ ਰੱਬ ਨੂੰ ਜਾਣ ਲੈਂਦੇ ਨੇ ਗੁਰੂ ਨਾਨਕ ਸਾਹਿਬ ਨੇ ਜਾਣ ਲਿਆ ਗੁਰੂ ਨਾਨਕ ਸਾਹਿਬ ਨੇ ਜਾਣ ਲਿਆ ਗੁਰੂ ਨਾਨਕ ਘਰੇ ਨਹੀਂ ਰਹਿ ਸਕੇ ਉਹਨਾਂ ਕਿਹਦੇ ਕੋਲੋਂ ਪੈਸੇ ਲੈਣੇ ਸੀ ਭਾਈ ਉਹਨਾਂ ਨੇ ਜਾਣ ਲਿਆ ਫਿਰ ਚੜ੍ਹਿਆ ਸੋਧਣ ਧਰਤ ਲੁਕਾਈ ਜਦੋਂ ਜਾਣ ਲਿਆ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਚ ਲਿਖਦੇ ਨੇ ਬਾਬੇ ਡਿੱਠਾ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸ ਆਈ ਬਾਝੋਂ ਗੁਰੂ ਗੁਬਾਰ ਹੈ ਹਾਏ ਹਾਏ ਕਰਦੀ ਸੁਣੀ ਲੁਕਾਈ ਤੇ ਗੁਰੂ ਨਾਨਕ ਉਹ ਹਾਏ ਹਾਏ ਜਿਹੜੀ ਸਹਾਰ ਨਾ ਸਕਿਆ ਉਹਦੇ ਮਨ ਚ ਐਸੀ ਆ ਗਈ ਗੁਰੂ ਨਾਨਕ ਦੇ ਕਿ ਜੋ ਮੇਰੇ ਕੋਲ ਹੈ ਕੀਮਤੀ ਵਸਤੂ ਈਸ਼ਵਰ ਦਾ ਨਾਮ ਮੈਂ ਉਹ ਸਾਰੇ ਲੋਕਾਂ ਵਿੱਚ ਵੰਡਾਂ ਤਾਂ ਕਿ ਮੈਂ ਤਾਂ ਆਨੰਦ ਵਿੱਚ ਹਾਂ ਲੋਕ ਵੀ ਆਨੰਦ ਵਿੱਚ ਹੋ ਜਾਣ ਪਰ ਦੁਨੀਆਂ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੋ ਸੰਸਾਰ ਤੇ ਨਾਮ ਵੰਡਣ ਲਈ ਆਏ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਆਖਾ ਭੂਤਨਾ ਕੋ ਕਹੇ ਬੇਤਾਲਾ ਕੋਈ ਆਖਾ ਆਦਮੀ ਨਾਨਕ ਵਿਚਾਰਾ ਤੇ ਸਤਿਗੁਰੂ ਜੀ ਕਹਿੰਦੇ ਨੇ ਭਇਆ ਦੇਵਾਨਾ ਸਾਹਕਾ ਨਾਨਕ ਮੌਰਾਨਾ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਤੋ ਪਿਆਰਿਓ ਸਾਡੀ ਸੋਚ ਜਿਹੜੀ ਹੈ ਉਲਟ ਹੈ ਸਾਰੇ ਇਸ ਗੱਲ ਨੂੰ ਮੰਨਦੇ ਨਹੀਂ ਕਿ ਨਾਮ ਕੋਈ ਚੀਜ਼ ਹੈ ਉਹ ਕਹਿੰਦੇ ਸਾਡੇ ਤਾਂ ਵਿਹਲੇ ਲੋਕਾਂ ਦਾ ਕੰਮ ਹੈ ਬਾਈ ਸਾਡਾ ਥੋੜਾ ਅਸੀਂ ਜੇ ਨਾ ਕਰੀਏ ਤਾਂ ਸਾਡੇ ਬੱਚੇ ਕਿੱਥੋਂ ਖਾਣਗੇ ਉਹ ਇਹ ਕਹਿੰਦੇ ਨੇ ਬੱਚਿਆਂ ਨੂੰ ਪਾਲਣਾ ਵੀ ਨਿਰੰਕਾਰ ਨੇ ਸਾਡੀ ਡਿਊਟੀ ਲਾਈ ਹੈ ਸਾਹਿਬ ਸਤਿਗੁਰੂ ਪਾਤਸ਼ਾਹ ਅੱਜ ਦੀ ਇਸ ਪੌੜੀ ਵਿੱਚ ਐਸੇ ਵਿਚਾਰ ਦਿੰਦੇ ਨੇ ਆਪ ਜੀ ਕਹਿੰਦੇ ਨੇ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਦਾ ਅਰਥ ਹੈ ਮੁੱਲ ਦਾ ਅਰਥ ਹੈ ਕੀਮਤ ਅਮੁੱਲ ਦਾ ਅਰਥ ਹੈ ਜਿਸ ਦੀ ਕੋਈ ਕੀਮਤ ਨਹੀਂ ਕੀਮਤ ਪਾਈ ਨਹੀਂ ਜਾ ਸਕਦੀ ਜਿਸ ਦੀ ਕੀਮਤ ਹੈ ਨਹੀਂ ਜਿਸ ਦੀ ਕੀਮਤ ਸਾਡੇ ਖਰੀਦਣ ਤੋਂ ਪਰੇ ਹੋ ਸਕਦੀ ਹੈ ਹੀ ਨਹੀਂ ਕੋਈ ਕੀਮਤ ਖਰੀਦਾਂਗੇ ਕਿਵੇਂ ਜੇ ਸੋਨੇ ਨਾਲ ਮਿਲ ਜਾਂਦਾ ਤੇ ਬੜੇ ਬੜੇ ਅਮੀਰ ਆਦਮੀ ਲੰਕਾਗੜ੍ਹ ਸੋਨੇ ਕਾ ਮਹਿਲ ਰਾਵਣ ਵਰਗੇ ਖਰੀਦ ਕੇ ਰੱਖ ਲੈਂਦੇ ਪਰ ਕਬੀਰ ਜੀ ਨੇ ਫੈਸਲਾ ਕਰ ਦਿੱਤਾ, ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਬੋਲ। ਇਹ ਸੋਨੇ ਨਾਲ ਮਿਲਦਾ ਨਹੀਂ, ਹੀਰੇ ਜਵਾਹਰਾਤਾਂ ਨਾਲ ਮਿਲਦਾ ਨਹੀਂ, ਜੇ ਕਿਸੇ ਨੇ ਪਾਇਆ ਹੈ ਤਾਂ ਇਹਨਾਂ ਹੀਰੇ ਜਵਾਹਰਾਤਾਂ ਨੂੰ, ਸੋਨੇ ਨੂੰ ਆਪਣੇ ਪੈਰਾਂ ਥੱਲੇ ਰੌਂਦ ਕੇ ਪਾਇਆ, ਇਹਨਾਂ ਦੇ ਉੱਤੋਂ ਦੀ ਲੰਘ ਗਿਆ ਪਾਉਣ ਵਾਲਾ, ਇਹਨਾਂ ਵਿੱਚ ਖਚਤ ਨਹੀਂ ਹੋਇਆ, ਇਹਨਾਂ ਦੀ ਉੱਤੋਂ ਦੀ ਲੰਘ ਕੇ ਉਹਨੂੰ ਪਾਇਆ। ਯਾਦ ਰੱਖੋ, ਤੁਸੀਂ ਮੱਥਾ ਟੇਕਣ ਗੁਰੂ ਗ੍ਰੰਥ ਸਾਹਿਬ ਨੂੰ ਆਉਂਦੇ ਨਾ, ਛੋਟੀਆਂ ਛੋਟੀਆਂ ਗੱਲਾਂ ਤੋਂ ਸਿੱਖਿਆ ਕਰੋ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਚਾ ਹੈ ਕਿ ਗੋਲ ਕੁੱਚੀ ਹੈ? ਸਤਿਗੁਰੂ ਦਾ ਪ੍ਰਕਾਸ਼ ਉੱਚਾ ਹੈ ਨਾ। ਮਾਇਆ ਸਤਿਗੁਰੂ ਦੇ ਚਰਨਾਂ ਵਿੱਚ ਪਈ ਹੈ, ਮਾਇਆ ਸਤਿਗੁਰੂ ਤੋਂ ਉੱਚੀ ਨਹੀਂ। ਬਚਨ ਨੇ ਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੈ ਤਾਂ ਮਹਿਲ ਪਾਵੇ। ਮਾਇਆ ਤਾਂ ਦਾਸੀ ਹੈ। ਭਾਈ ਗੁਰਦਾਸ ਜੀ ਕਹਿੰਦੇ ਰਹਿਤ ਸਿੱਧ ਨਾਵੇ ਕੀ ਦਾਸੀ, ਕਿਤੇ ਆਪ ਕਹਿੰਦੇ ਰਹਿਤ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਬਾਣੀ ਚ ਜ਼ਿਕਰ ਆਉਂਦਾ ਰਹਿਤ ਸਿੱਧ ਅਵਰਾ ਸਾਧ, ਇਹਦਾ ਸਵਾਦ ਹੋਰ ਹੈ। ਯਾਦ ਰੱਖਿਓ, ਜਿਹਦੀ ਦ੍ਰਿਸ਼ਟੀ ਗੋਲਕ ਤੇ ਟਿਕ ਗਈ, ਮਾਇਆ ਤੇ ਟਿਕ ਗਈ, ਧਿਆਨ ਕਰਕੇ ਵੇਖਿਓ, ਕਦੇ ਖੜੇ ਹੋ ਕੇ ਜੇ ਗੋਲਕ ਵੱਲ ਵੇਖਦੇ ਰਹੇ ਤੇ ਗੁਰੂ ਨੂੰ ਵੇਖ ਸਕੋਗੇ? ਗੁਰੂ ਨੂੰ ਵੇਖਣ ਲਈ ਤਾਂ ਦ੍ਰਿਸ਼ਟੀ ਮਾਇਆ ਤੋਂ ਉੱਚੀ ਕਰਨੀ ਪੈਗੀ। ਫਿਰ ਮਾਇਆ ਤੁਸੀਂ ਲੈ ਕੇ ਆਏ ਹੋ, ਹੱਥੋਂ ਛੱਡਦੇ ਹੋ ਨਾ, ਹੱਥੋਂ ਛੱਡ ਕੇ ਫਿਰ ਹੱਥ ਜੋੜਦੇ ਹੋ, ਫਿਰ ਗੁਰੂ ਵੱਲ ਦ੍ਰਿਸ਼ਟੀ ਕਰਦੇ ਹੋ। ਤਾਂ ਇਹਨਾਂ ਵਿਚਾਰਾਂ ਤੋਂ ਸੋਚਿਆ ਕਰੋ ਕਿ ਜੇ ਈਸ਼ਵਰ ਨੂੰ ਪਾਉਣਾ ਸਭ ਕੁਝ ਹੱਥੋਂ ਛੱਡਣਾ ਪਏਗਾ। ਜਿਹਨੂੰ ਘੁੱਟ ਕੇ ਪਕੜਿਆ ਨਾ ਜੀ, ਉਹ ਸਭ ਹੱਥੋਂ ਛੱਡਣਾ ਪਏਗਾ। ਮਹਾਤਮਾ ਪੁਰਾਣੇ ਸਾਖੀ ਸੁਣਾਇਆ ਕਰਦੇ, ਕਹਿਣ ਲੱਗੇ ਇੱਕ ਰੱਬ ਦੇ ਪਿਆਰੇ ਸਾਧੂ ਜੰਗਲ ਚ ਰਹਿੰਦੇ, ਉਹਨਾਂ ਕੋਲ ਕੁਝ ਮਹਾਤਮਾ ਆ ਗਏ, ਕਹਿਣ ਲੱਗੇ ਤੀਰਥ ਤੇ ਲੈ ਚੱਲੀਏ ਮਹਾਰਾਜ ਜੀ। ਮਹਾਤਮਾ ਜੀ ਕਹਿਣ ਲੱਗਾ, ਮੈਂ ਤੀਰਥ ਤੇ ਜਾ ਕੇ ਕੀ ਕਰਾਂਗਾ, ਮੈਂ ਨਹੀਂ ਜਾਂਦਾ ਤੀਰਥ ਤੇ। ਬੜੀਆਂ ਤਿਆਗ ਦੀਆਂ ਗੱਲਾਂ ਉਹਨਾਂ ਮਹਾਤਮਾ ਦੇ ਪਾਸ ਕੀਤੀਆਂ, ਪਰ ਇੰਨੀ ਉੱਚੀ ਬਿਰਤੀ ਦਾ ਮਾਲਕ ਨਹੀਂ ਸੀ ਜਿੰਨੀਆਂ ਗੱਲਾਂ ਕੀਤੀਆਂ। ਮਹਾਤਮਾ ਕਹਿਣ ਲੱਗੇ, ਮਹਾਰਾਜ ਇੱਕ ਕੰਮ ਕਰੋ, ਵੀ ਫਿਰ ਸਾਡੇ ਕੋਲ ਇੱਕ ਧਾਰਮਿਕ ਗ੍ਰੰਥ ਹੈ, ਪੋਥੀ ਹੈ, ਅਸੀਂ ਬਾਹਰ ਵਿਚਰਨਾ, ਬਰਸਾਤ ਕਦੇ ਆ ਜਾਂਦੀ ਹੈ, ਤੇ ਜੇ ਇਹ ਪੋਥੀ ਭਿੱਜ ਗਈ ਤਾਂ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਏਗੀ। ਤਾਂ ਆਪ ਕਿਰਪਾ ਕਰੋ ਬਈ, ਇਹ ਜਿਹੜੀ ਪੋਥੀ ਹੈ ਨਾ, ਤੁਸੀਂ ਆਪਣੇ ਕੋਲ ਰੱਖ ਲਓ। ਕਹਿਣ ਲੱਗਾ, ਸਤਿਵਚਨ ਰੱਖ ਜਾਓ। ਹੁਣ ਇਹ ਤਾਂ ਸੋਚਿਆ ਨਾ ਕਿ ਇਹ ਚੱਲੇ ਨੇ ਬਾਹਰ ਤੇ ਮੈਂ ਵੀ ਤਾਂ ਜੰਗਲ ਚ ਰਹਿਣਾ, ਬਈ ਮੇਰੇ ਕੋਲ ਕਿਹੜਾ ਘਰ ਬਣਿਆ। ਪੋਥੀ ਰੱਖ ਲਈ, ਮਹਾਤਮਾ ਦੇ ਵਚਨ ਸੁਣੇ ਸਨ ਕਿ ਜੇ ਬਰਸਾਤ ਪਈ ਤਾਂ ਬੇਅਦਬੀ ਹੋਏਗੀ। ਐਸੇ ਕੀਤਾ, ਪੋਥੀ ਲਈ ਇੱਕ ਥੋੜੀ ਜਿਹੀ ਜਗ੍ਹਾ ਛੱਤ ਕੇ ਬਣਾ ਦਿੱਤੀ ਕਿ ਇਹਦੇ ਚ ਪੋਥੀ ਰੱਖ ਦਿੰਦੇ, ਆਪੇ ਮਹਾਤਮਾ ਆਉਣਗੇ ਲੈ ਲੈਣਗੇ। ਹੁਣ ਉਹ ਜਿਹੜੀ ਜਗ੍ਹਾ ਸੀ ਉਹਦੇ ਵਿੱਚ ਚੂਹੇ ਰਹਿਣ ਲੱਗ ਪਏ। ਜਦੋਂ ਚੂਹੇ ਰਹਿਣ ਲੱਗ ਪਏ, ਹੁਣ ਡਰ ਹੋ ਗਿਆ ਕਿਤੇ ਪੋਥੀ ਨੂੰ ਟੁੱਕ ਨਾ ਜਾਣ। ਫਿਰ ਉਸ ਮਹਾਤਮਾ ਨੇ ਬਿੱਲੀ ਲੈ ਆਉਂਦੀ, ਬਿੱਲੀ। ਹੁਣ ਬਿੱਲੀ ਦਾ ਬੱਚਾ ਛੋਟਾ, ਉਹਨੂੰ ਦੁੱਧ ਚਾਹੀਦਾ। ਫਿਰ ਇੱਕ ਬੱਕਰੀ ਲੈ ਆਏ। ਹੁਣ ਬੱਕਰੀ ਨੂੰ ਪੱਠਾ ਨੀਰਾ ਚਾਹੀਦਾ ਸੀ ਭਾਈ। ਤਾਂ ਲੋਕਾਂ ਕਿਹਾ, ਮਹਾਰਾ ਵੀ ਆਪ ਇਹਦਾ ਬੰਦੋਬਸਤ ਕਰੋ, ਤੇ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਨਗਰ ਵਿੱਚ ਇੱਕ ਵਿਧਵਾ ਔਰਤ ਹੈ, ਵੀ ਉਹਨੂੰ ਇੱਥੇ ਡੇਰੇ 'ਚ ਰੱਖ ਲਓ। ਕੱਲ੍ਹ ਕੀ ਮਹਾਤਮਾ ਦਾ ਪਰਿਵਾਰ ਵਸ ਗਿਆ, ਬੱਚੇ ਹੋ ਗਏ, ਜੰਜਾਲ ਪੈ ਗਿਆ ਗਲ ਵਿੱਚ। ਉਹ ਜਿਹੜੀ ਪੋਥੀ ਰੱਖੀ ਸੀ ਉਹ ਇੱਥੋਂ ਤੱਕ ਲੈ ਗਈ ਕਿ ਹੁਣ ਉਹ ਡੇਰੇ ਦੀ ਜਗ੍ਹਾ ਘਰ ਬਣ ਗਿਆ। ਗੁਰੂ ਵਾਪਸ ਆਇਆ, ਗੁਰੂ ਨੇ ਪੁੱਛਿਆ, ਕਿਉਂ ਬਾਈ ਇੱਥੇ ਇੱਕ ਫਲਾਣਾ ਬੰਦਾ ਰਹਿੰਦਾ? ਕਹਿੰਦਾ ਮੈਂ ਹੀ ਆ। ਲੱਗ ਗਿਆ ਰੋਣੇ ਰੋਣ, ਜਿਵੇਂ ਅਸੀਂ ਕਿਸੇ ਕੋਲ ਰੋਂਦੇ ਹਾਂ, ਬੜੇ ਦੁਖੀ ਹਾਂ, ਐਸੇ ਹੀ ਰੋਣੇ ਉਸਨੇ ਵੀ ਰੋਏ। ਕਹਿਣ ਲੱਗਾ, ਮਹਾਰਾਜ ਬੜਾ ਦੁਖੀ ਹੈ, ਮੇਰੇ ਤੇ ਦਇਆ ਕਰੋ। ਤਾਂ ਮਹਾਤਮਾ ਨੇ ਕੀ ਕੀਤਾ, ਲੈ ਕੇ ਕਰਮੰਡਲ, ਕਹਿੰਦੇ ਚੱਲ ਬਾਹਰ ਚੱਲਦੇ ਹਾਂ। ਜਾ ਕੇ ਬਾਹਰ ਚ ਚਲੇ ਗਏ ਦੂਰ, ਸੋਟਾ ਕੋਲ ਹੈ, ਜਾ ਕੇ ਸੋਟਾ ਰੱਖ ਕੇ ਪਿੱਪਲ ਨੂੰ ਜੱਫੀ ਪਾ ਲਈ ਮਹਾਤਮਾ ਨੇ। ਰੌਲਾ ਪਾਤਾ, ਮੈਨੂੰ ਪਿੱਪਲ ਛੱਡਦਾ ਨਹੀਂ, ਮੈਨੂੰ ਛਡਾਓ, ਮੈਨੂੰ ਬਚਾ ਲੈ, ਆਪਣੇ ਚੇਲੇ ਦਾ ਨਾਮ ਲੈ ਕੇ ਕਹਿਣ ਲੱਗੇ। ਉਹ ਵਾਰ ਵਾਰ ਬਾਂਹ ਖਿੱਚ ਕੇ ਕਹੇ, ਮਹਾਰਾਜ ਤੁਸੀਂ ਆਪ ਫੜਿਆ, ਪਿੱਪਲ ਨੇ ਥੋੜਾ ਫੜਿਆ ਤੁਹਾਨੂੰ। ਉਹ ਕਹੇ, ਨਹੀਂ ਮੈਨੂੰ ਪਿੱਪਲ ਨਹੀਂ ਛੱਡਦਾ। ਜਦੋਂ ਪੰਜ ਚਾਰ ਵਾਰ ਮਹਾਤਮਾ ਦੀਆਂ ਬਾਂਹ ਖਿੱਚੀਆਂ, ਉਹਨਾਂ ਛੱਡ ਕੇ ਪਿੱਪਲ ਨਾਲ ਹੱਥ ਸੋਟਾ ਚੁੱਕ ਲਿਆ, ਪੰਜ ਸੱਤ ਮਾਰੇ, ਕਹਿਣ ਲੱਗੇ, ਇਵੇਂ ਹੀ ਤਾਂ ਤੂੰ ਫੜੀ ਬੈਠਾ ਸਾਰੇ ਕੁਝ ਨੂੰ, ਦੁੱਖ ਤੂੰ ਆਪੂ ਪਕੜੇ ਨੇ, ਦੁੱਖਾਂ ਨੇ ਤੈਨੂੰ ਨਹੀਂ ਪਕੜਿਆ, ਦੁੱਖ ਤੇਰੇ ਆਪ ਪੈਦਾ ਕੀਤੇ, ਤੂੰ ਉਹਨਾਂ ਵਿੱਚੋਂ ਸੁੱਖ ਲੱਭਦਾ ਹੈ। ਜਿੱਥੇ ਸੁੱਖ ਹੈ ਨਹੀਂ, ਮਨੁੱਖ ਉੱਥੋਂ ਸੁੱਖ ਦੀ ਤਲਾਸ਼ ਕਰਦਾ। ਅਸੀਂ ਸੋਚਦੇ ਕਿ ਤਾਂ ਆ ਜਾਏ ਸੁੱਖ ਮਿਲ ਜਾਏਗਾ। ਹਾਂਜੀ, ਮੈਂ ਸਤਿਗੁਰੂ ਨੂੰ ਪੁੱਛਦਾ, ਸਤਿਗੁਰੂ ਧਨ ਵਿੱਚ ਸੁੱਖ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਨਹੀਂ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਵ ਸੁੱਖਾਂ ਹਰ ਹਰ ਗੁਣ ਗਾਏ। ਕਿਤੇ ਆਪ ਕਹਿੰਦੇ ਨੇ, ਸਰਵ ਸੁੱਖਾਂ ਬਣੇ ਤੇਰੇ ਓਲੇ, ਭਰਮ ਕੇ ਪਰਦੇ ਸਤਿਗੁਰ ਖੋਲੇ। ਸਾਰੇ ਸੁੱਖ ਉਹਦੇ ਨਾਮ ਵਿੱਚ ਨੇ। ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦਾ ਕਥਨ ਹੈ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਪਰ ਅਸੀਂ ਇੰਨਾ ਕੁਝ ਸੁਣ ਕੇ ਵੀ ਇਮਾਨਦਾਰੀ ਨਾਲ ਦੱਸਿਓ, ਕਿੰਨਾ ਕੁ ਨਾਮ ਜਪਦੇ ਹਾਂ? ਕੀ ਸਾਡਾ ਨਾਮ ਵੱਲ ਕੋਈ ਧਿਆਨ ਹੈ? ਕੋਈ ਧਿਆਨ ਨਹੀਂ। ਕੋਈ ਨਾਮ ਦੀ ਸਾਡੇ ਜੀਵਨ ਵਿੱਚ ਐਸੀ ਗੱਲ ਨਹੀਂ ਕਿ ਅਸੀਂ ਨਾਮ ਜਪੀਏ। ਅਸੀਂ ਇੱਕ ਸਵਾਸ ਵੀ, ਜਿਵੇਂ ਸਤਿਗੁਰੂ ਕਹਿੰਦੇ ਨੇ, ਤੂੰ ਹਰ ਬਿਨ ਮਰੀਆ ਰੇ ਮਨਾ ਜੋ ਬਿਰਥਾ ਜਾਵੇ ਸਾਸ, ਐਸੀ ਸਾਡੇ ਮਨ ਚ ਕਦੇ ਆਈ ਨਹੀਂ ਕਿ ਆਖਾਂ ਜੀਵਾਂ ਵਿਸਰਾ ਮਰ ਜਾਓ। ਪੜ੍ਹਦੇ ਰੋਜ਼ ਹੈ, ਸਤਿਗੁਰੂ ਹਿੱਦੀ ਬਾਣੀ ਹੈ। ਸਤਿਗੁਰੂ ਕਹਿੰਦੇ ਨੇ, ਆਖਾਂ ਜੀਵਾਂ ਵਿਸਰਾ ਮਰ ਜਾਓ, ਪਰ ਆਪ ਕਹਿੰਦੇ ਨੇ, ਆਖਣ ਔਖਾ ਸਾਚਾ ਨਾਮ। ਈਸ਼ਵਰ ਦਾ ਨਾਮ ਕਹਿਣਾ ਔਖਾ ਹੈ, ਸਾਰੇ ਨਹੀਂ ਕਹਿ ਸਕਦੇ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐਸੇ ਵਿਰਲੇ ਵਿਰਲੇ ਬੰਦੇ ਕਿਤੇ ਕਿਤੇ, ਕੋਈ ਕੋਈ, ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹ ਚੀਤ, ਜਿਹਦੇ ਮਨ ਵਿੱਚ ਈਸ਼ਵਰ ਦਾ ਨਾਮ ਹੈ, ਐਸਾ ਕੋਈ ਵਿਅਕਤੀ ਕਰੋੜਾਂ ਵਿੱਚੋਂ ਇੱਕ ਅੱਧਾ ਹੈ। ਐਸੇ ਵਿਅਕਤੀ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਮੁੱਲ ਗੁਣ। ਈਸ਼ਵਰ ਦੇ ਅਮੁੱਲ ਗੁਣ ਉਸ ਵਿਅਕਤੀ ਵਿੱਚ ਆ ਜਾਂਦੇ, ਕਿਉਂਕਿ ਈਸ਼ਵਰ ਬੇਅੰਤ ਗੁਣਾਂ ਦਾ ਮਾਲਕ ਹੈ। ਅਮੁੱਲ ਵਾਪਾਰ, ਐਸੇ ਵਿਅਕਤੀ ਦਾ ਉਹਨਾਂ ਗੁਣਾਂ ਦਾ ਵਪਾਰ ਕਰਨਾ ਵੀ ਅਮੁੱਲਕ ਹੈ, ਉਹ ਗੁਣਾਂ ਦਾ ਗਾਹਕ ਹੈ। ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਐਸੇ ਬਚਨ ਕਹੇ ਨੇ, ਗੁਣਾ ਕਹੋਵੇ ਵਾਸਲਾ ਕੱਢ ਵਾਸ ਲਈ ਜੈ, ਸਾਂਝ ਕੀਜੈ ਗੁਣਾ ਕੇਰੀ ਛਾੜ ਅਵਗਣ ਚੱਲੀ ਹੈ। ਗੁਣਾਂ ਦੀ ਸਾਂਝ ਸਤਿਗੁਰੂ ਨਾਲ ਪਾਉਣੀ ਹੈ। ਸਤਿਗੁਰ ਸਾਹ ਪਾਇਆ ਵੱਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਇੱਕ ਸੂਫੀ ਫਕੀਰ ਹੋਇਆ ਹੈ ਜੁਨੈਦ, ਜੁਨੈਦ ਮਸਜਿਦ ਵਿੱਚ ਚਲਿਆ ਗਿਆ ਹੈ ਜੀ। ਮਸਜਿਦ ਵਿੱਚ ਤਮਾਮ ਲੋਕ ਜਾਂਦੇ ਨੇ, ਜਾ ਕੇ ਨਮਾਜ਼ ਪੜ੍ਹਦੇ ਨੇ, ਹੱਥ ਪਸਾਰਦੇ ਨੇ, ਅੱਲਾਹ ਤੋਂ ਮੰਗਦੇ ਨੇ, ਅਸੀਂ ਵੀ ਮੰਗਦੇ। ਜੁਨੈਦ ਚਲਿਆ ਗਿਆ ਮਸਜਿਦ ਵਿੱਚ, ਕਹਿੰਦਾ ਅੱਲਾਹ ਤਾਲਾ, ਇਹ ਜਿਹੜੇ ਲੋਕ ਤੇਰੇ ਘਰ ਵਿੱਚ ਆਉਂਦੇ ਨੇ, ਇਹ ਤੇਰੇ ਕੋਲੋਂ ਕੁਝ ਲੈਣ ਆਉਂਦੇ ਨੇ, ਤੇ ਮੈਂ ਵੀ ਅੱਜ ਤੇਰੇ ਘਰ ਵਿੱਚ ਆਇਆ, ਪਰ ਮੈਂ ਤੈਨੂੰ ਦੇਣ ਲਈ ਆਇਆ, ਲੈਣਾ ਕੁਝ ਨਹੀਂ ਤੇਰੇ ਤੋਂ। ਹੁਣ ਤੁਸੀਂ ਹੈਰਾਨ ਹੋ ਕੇ, ਪਾਗਲ ਹੋਏਗਾ ਬੰਦਾ ਜਿਹੜਾ ਅੱਲਾਹ ਦੇ ਘਰ ਚ ਜਾ ਕੇ ਅੱਲਾਹ ਨੂੰ ਕਹਿੰਦਾ ਮੈਂ ਤੈਨੂੰ ਦੇਣ ਲਈ ਆਇਆ। ਕਹਿੰਦਾ ਅੱਲਾਹ ਤਾਲਾ, ਇਹ ਜਿਹੜੇ ਲੋਕ ਨੇ, ਇਹ ਤੇਰੇ ਕੋਲ ਭੇਟਾ ਚੜਾਉਂਦੇ ਨੇ, ਇਹ ਤੈਨੂੰ ਦਿੰਦੇ ਕੀ ਨੇ, ਭੇਟਾ ਕੀ ਚੜਾਉਂਦੇ ਨੇ, ਜੋ ਤੂੰ ਇਹਨਾਂ ਨੂੰ ਦਿੱਤਾ ਹੈ। ਇਹ ਤੇਰੇ ਦਰ ਤੇ ਆ ਕੇ ਧਨ ਦਿੰਦੇ ਨੇ, ਤੂੰ ਦਿੱਤਾ ਹੈ, ਪਦਾਰਥ ਦਿੰਦੇ ਨੇ, ਤੂੰ ਦਿੱਤੇ ਨੇ, ਤੇਰੇ ਦਰ ਤੇ ਆ ਕੇ ਕੱਪੜੇ ਭੇਟ ਕਰਦੇ ਨੇ, ਤੂੰ ਦਿੱਤੇ ਨੇ, ਪਰ ਆਇਆ ਅੱਲਾਹ ਤਾਲਾ, ਦੇਣਾ ਮੈਂ ਵੀ ਹੈ, ਭੇਟਾ ਮੈਂ ਵੀ ਚੜਾਉਣੀ ਹੈ, ਪਰ ਮੈਂ ਉਹ ਭੇਟਾ ਚੜਾਉਣੀ ਚਾਹੁੰਦਾ ਜੋ ਤੂੰ ਨਹੀਂ ਦਿੱਤੀ, ਮੇਰੀ ਆਪਣੀ ਹੈ। ਹੁਣ ਸੋਚੋ ਕੀ ਹੈ ਸਾਡੇ ਕੋਲ ਆਪਣਾ ਭਾਈ? ਕਹਿ ਉੱਠਿਆ, ਕਹਿੰਦਾ ਅੱਲਾਹ ਤਾਲਾ, ਇੱਕ ਚੀਜ਼ ਮੇਰੀ ਆਪਣੀ ਹੈ, ਤੂੰ ਮੈਨੂੰ ਸਰੀਰ ਦਿੱਤਾ, ਇਹਦਾ ਕੋਈ ਮੁੱਲ ਨਹੀਂ, ਤੂੰ ਮੇਰੇ ਤੇ ਕਿਰਪਾ ਕਰਕੇ ਵੇਖਣ ਲਈ ਅੱਖਾਂ ਦਿੱਤੀਆਂ, ਬੋਲਣ ਲਈ ਰਸਨਾ ਦਿੱਤੀ, ਸੁਣਨ ਲਈ ਕੰਨ ਦਿੱਤੇ, ਕਰਨ ਲਈ ਹੱਥ ਦਿੱਤੇ, ਚੱਲਣ ਲਈ ਪੈਰ ਦਿੱਤੇ, ਤੂੰ ਮੈਨੂੰ ਇਸ ਲਈ ਭੇਜਿਆ ਸੀ ਸੰਸਾਰ ਤੇ ਕਿ ਅੱਲਾਹ ਤਾਲਾ ਮੈਂ ਤੇਰਾ ਨਾਮ ਜਪਾਂ, ਤੂੰ ਮੈਨੂੰ ਔਗੁਣ ਨਹੀਂ ਸੀ ਦਿੱਤੇ, ਉਹ ਔਗੁਣ ਸਾਰੇ ਹੀ ਮੇਰੇ ਆਪਣੇ ਨੇ। ਐ ਅੱਲਾ ਤਾਲਾ, ਜੇ ਤੂੰ ਤਰੁੱਠਾ ਹੈ, ਮੈਂ ਤੇਰੇ ਦਰ ਤੇ ਆਇਆ ਹਾਂ, ਤੇ ਜਿੰਨੇ ਮੇਰੇ ਔਗੁਣ ਨੇ ਉਹ ਤੂੰ ਲੈ ਲਾ। ਅੱਲਾ ਤਾਲਾ ਦੇ ਦਰ ਤੇ ਭੇਟਾ ਚੜਾਉਣ ਆਇਆ, ਕਹਿੰਦਾ ਮੇਰੇ ਔਗੁਣ ਲੈ ਲਾ ਹੈ। ਤੇ ਜਦੋਂ ਤੁਸੀਂ ਔਗੁਣ ਦਿਓਗੇ, ਸਤਿਗੁਰੂ ਅੱਗੇ ਰੱਖ ਦਿਓਗੇ ਔਗੁਣ, ਉਹਦੇ ਅਵਜਾਨੇ ਵਿੱਚ ਗੁਰੂ ਵੀ ਤੁਹਾਨੂੰ ਕੁਝ ਦੇਵੇਗਾ, ਉਹ ਦੇਗਾ ਗੁਣ। ਇਸ ਕਰਕੇ ਗੁਣਾਂ ਦਾ ਵਪਾਰ ਅਮੁੱਲ ਹੈ, ਅਮੁੱਲ ਗੁਣ, ਅਮੁੱਲ ਵਪਾਰ। ਤੇ ਸਤਿਗੁਰੂ ਪਾਤਸ਼ਾਹ ਅੱਗੇ ਕਹਿੰਦੇ ਹਨ,
ਅਮੁੱਲ ਵਪਾਰੀਏ ਅਮੁੱਲ ਭੰਡਾਰ।
ਐਸਾ ਵਪਾਰ ਕਰਨ ਵਾਲੇ ਵਪਾਰੀ ਵੀ ਅਮੁੱਲ ਹਨ, ਉਹਨਾਂ ਦੀ ਵੀ ਕੋਈ ਕੀਮਤ ਨਹੀਂ। ਫਰੀਦ ਜੀ ਜਿਸ ਮਹਾਤਮਾ ਦੇ ਚੇਲੇ ਨੇ, ਤੇ ਫਰੀਦ ਜੀ ਸਰਦੀ ਦੇ ਦਿਨ ਨੇ ਇਸ਼ਨਾਨ ਕਰਾਉਂਦੇ ਨੇ ਆਪਣੇ ਗੁਰੂ ਨੂੰ। ਬਰਸਾਤ ਆ ਗਈ, ਜਿਹੜੀ ਪੁਰਾਣੇ ਸਮੇਂ ਚ ਅੱਗ ਰੱਖਦੇ ਸਨ ਨਾ ਲੋਕ, ਉਹ ਗੋਹਾ ਬਲਦਾ ਦੱਬ ਦਿੰਦੇ ਸੀ ਸਵਾਹ ਵਿੱਚ, ਤੇ ਅੱਗ ਪਈ ਰਹਿੰਦੀ ਸਾਰੀ ਰਾਤ। ਅੱਜ ਪੈ ਗਈ ਬਰਸਾਤ ਤੇ ਅੱਗ ਗਈ ਬੁਝ। ਅੰਮ੍ਰਿਤ ਵੇਲੇ ਜਾਗਿਆ ਫਰੀਦ, ਆਪਣੇ ਗੁਰੂ ਨੂੰ ਕਰਾਉਣਾ ਇਸ਼ਨਾਨ। ਬਾਲਣ ਹੈ ਨਹੀਂ, ਗਿੱਲਾ ਹੈ, ਅੱਗ ਬਾਲਣੀ ਹੈ, ਅੱਗ ਵੀ ਹੈ ਨਹੀਂ, ਅੱਗ ਬੁਝ ਗਈ ਹੈ। ਤੇ ਗੁਰੂ ਨੂੰ ਜਲ ਵੀ ਜ਼ਰੂਰ ਗਰਮ ਕਰਕੇ ਦੇਣਾ ਇਸ਼ਨਾਨ ਕਰਨ ਲਈ। ਦੂਰ ਕਿਤੇ ਦੀਵਾ ਜਗਦਾ ਦਿਸਿਆ, ਉੱਥੇ ਚਲਿਆ ਗਿਆ। ਫਰੀਦ ਜੀ ਦੇ ਜੀਵਨ ਦੀ ਕਹਾਣੀ ਇਹ ਗੱਲ ਕਹਿੰਦੀ ਹੈ ਕਿ ਉਹ ਜਿਹੜਾ ਘਰ ਸੀ ਕਿਸੇ ਵੇਸਵਾ ਦਾ ਸੀ, ਉੱਥੇ ਜਾ ਫਰੀਦ ਨੇ ਕਿਹਾ, ਕਹਿੰਦਾ ਅੱਗ ਚਾਹੀਦੀ ਹੈ, ਕੀ ਕਰਨੀ ਅੱਗ? ਕਹਿਣ ਲੱਗਾ ਮੈਂ ਆਪਣੇ ਗੁਰੂ ਨੂੰ ਇਸ਼ਨਾਨ ਕਰਾਉਣਾ। ਕਹਿਣ ਲੱਗੀ ਫਰੀਦਾ, ਜੇ ਅੱਗ ਚਾਹੀਦੀ ਹੈ ਨਾ ਤਾਂ ਆਨਾ ਲੱਗੇਗਾ ਇਹਦਾ, ਇੱਕ ਆਨਾ। ਫਰੀਦ ਕਹਿੰਦਾ ਆਨਾ ਤਾਂ ਮੇਰੇ ਪਾਸ ਹੈ ਨਹੀਂ, ਤੋ ਹਿੰਦੁਸਤਾਨ ਚ ਜਿਹੜਾ ਅੱਖ ਦਾ ਡੇਲਾ ਨਾ, ਇਹਨੂੰ ਵੀ ਆਨਾ ਕਹਿੰਦੇ। ਉਹ ਕਹਿੰਦੀ ਉਹ ਆਨਾ ਤਾਂ ਮੈਂ ਵੀ ਨਹੀਂ ਮੰਗਦੀ, ਮੈਨੂੰ ਅੱਖ ਕੱਢ ਕੇ ਦੇ ਜੇ ਤੂੰ ਅੱਗ ਲੈ ਕੇ ਜਾਣੀ ਹੈ ਤਾਂ। ਅੱਖ ਕੱਢ ਕੇ ਉਹਦੇ ਹਵਾਲੇ ਕਰ ਦਿੱਤੀ, ਅੱਖ ਤੇ ਪੱਟੀ ਬੰਨ ਲਈ, ਅੱਗ ਲੈ ਕੇ ਆ ਗਿਆ। ਗੁਰੂ ਨੂੰ ਲਿਆ ਕੇ ਪਾਣੀ ਗਰਮ ਕਰਕੇ ਇਸ਼ਨਾਨ ਕਰਾਇਆ, ਤੇ ਜਦੋਂ ਗੁਰੂ ਨੇ ਪੱਟੀ ਬੰਧੀ ਵੇਖੀ, ਕਹਿਣ ਲੱਗਾ ਫਰੀਦਾ ਪੱਟੀ ਕਿਉਂ ਬੰਧੀ ਹੈ? ਕਹਿਣ ਲੱਗੇ ਮਹਾਰਾਜ ਅੱਖ ਆ ਗਈ ਹੈ, ਹਿੰਦੁਸਤਾਨ ਵਿੱਚ ਅੱਖਾਂ ਦੁਖਣੀਆਂ ਆ ਜਾਣ ਨਾ। ਕਹਿੰਦੇ ਅੱਖ ਆ ਗਈ, ਕਹਿੰਦੇ ਅੱਖ ਆ ਗਈ। ਤੇ ਗੁਰੂ ਕਹਿੰਦਾ ਜੇ ਆ ਗਈ ਤਾਂ ਪੱਟੀ ਕਾਹਨੂੰ ਬੰਧੀ ਹੈ, ਖੋਲ ਦੇ ਪੱਟੀ। ਜਦੋਂ ਫਰੀਦ ਪੱਟੀ ਖੋਲਦੇ ਨੇ, ਕੀ ਦੇਖਦੇ ਨੇ? ਅੱਖ ਸਲਾਮਤ ਹੈ। ਐਸੇ ਵਪਾਰੀ ਵੀ ਅਮੁੱਲ ਨੇ ਜਿਹੜੇ ਉਸ ਦੇ ਨਾਮ ਦਾ ਵਪਾਰ ਕਰਦੇ ਨੇ। ਯਾਦ ਰੱਖਿਓ, ਇੱਕ ਰਿਖੀ ਹੋਇਆ, ਚੁਣਕ ਰਿਖੀ ਕਹਿੰਦੇ ਨੇ, ਚੁਣਕ ਰਿਖੀ ਨਾ ਸੁਣਿਆ ਹੋਵੇਗਾ ਤੁਸੀਂ। ਚੁਣਕ ਰਿਖੀ ਹੋਇਆ, ਉਹਦੇ ਪਰਿਵਾਰ ਦੇ ਚਾਰ ਮੈਂਬਰ ਨੇ, ਚਾਰ ਮੈਂਬਰ ਨੇ, ਲੜਕਾ ਹੈ, ਉਹਦੀ ਨੂੰਹ ਹੈ, ਇਸਤਰੀ ਹੈ ਤੇ ਆਪ ਹੈ, ਚਾਰ ਜਣੇ ਨੇ। ਤੇ ਬੰਦਗੀ ਕਰਦਾ, ਫਲ ਫੁੱਲ ਖਾ ਛੱਡਦਾ। ਐਸਾ ਸਮਾਂ ਆ ਗਿਆ, ਸੰਤੋਖੀ ਮੰਨਿਆ ਗਿਆ ਚੁਣਕ ਰਿਖੀ ਨੂੰ ਕਿ ਸੰਤੋਖੀ ਹੈ। ਐਸਾ ਸਮਾਂ ਆ ਗਿਆ ਕਿ ਘਰ ਵਿੱਚ ਕੁਝ ਹੈ ਨਹੀਂ, ਕਿਤੋਂ ਜਾ ਕੇ ਕੁਝ ਲੈ ਕੇ ਆਇਆ, ਥੋੜਾ ਬਹੁਤਾ ਚੂਨ ਫੂਨ ਲਿਆ ਕੇ ਪਾਣੀ ਚ ਪਾ ਕੇ ਰਗੜਿਆ, ਤੇ ਸੋਚਿਆ ਇਹਦੇ ਚਾਰ ਹਿੱਸੇ ਕਰ ਲਿਆ ਜਾਏ, ਤੇ ਬਾਹਰ ਤੋਂ ਕੋਈ ਮੰਗਣ ਲਈ ਆ ਗਿਆ, ਕੁਝ ਪਿਲਾਓ ਭਾਈ, ਖੁਆਓ ਪਿਆਓ। ਜੋ ਕੁਝ ਪਾਸ ਸੀ, ਸੰਤੋਖੀ ਇਤਨੇ ਸੀ, ਉਹਦੇ ਜੀਵਨ ਦੀ ਕਹਾਣੀ ਚਾਹੁੰਦਾ ਕਿ ਚਾਰੇ ਜਣੇ ਚਾਰੇ ਹਿੱਸੇ ਬਰਾਬਰ ਦੇ ਕਰਕੇ ਉਹਨਾਂ ਵਿੱਚੋਂ ਆਪਣਾ ਹਿੱਸਾ ਕੱਢ ਕੇ ਇੱਕ ਜਣੇ ਦਾ, ਚਾਰਾਂ ਜਣੇ ਨੇ ਥੋੜਾ ਥੋੜਾ ਕੱਢ ਕੇ ਇੱਕ ਹਿੱਸਾ ਹੋਰ ਬਣਾਉਣਾ, ਫਿਰ ਕਿਸੇ ਰੱਬ ਦੇ ਪਿਆਰੇ ਦੀ ਉਡੀਕ ਕਰਨੀ ਕਿ ਉਹ ਆਏ ਤੇ ਖਾਵੇ ਤੇ ਫਿਰ ਅਸੀਂ ਖਾਈਏ। ਜਦੋਂ ਉਹ ਸਾਰਾ ਕੁਝ ਪਿਆਲਿਆਂ ਚ ਪਾ ਲਿਆ, ਉਹ ਆ ਗਿਆ ਰੱਬ ਦਾ ਪਿਆਲਾ, ਲਿਆਓ ਭਾਈ ਪਿਆਓ, ਇੱਕ ਇੱਕ ਕਰਕੇ ਸਾਰੇ ਪਿਆਲੇ ਪੀ ਗਿਆ। ਚੁਣਕ ਰਿਖੀ ਦੇ ਮਨ ਵਿੱਚ ਐਸਾ ਨਹੀਂ ਆਇਆ ਕਿ ਹੁਣ ਅਸੀਂ ਕੀ ਖਾਵਾਂ ਪੀਵਾਂਗੇ, ਭਾਈ ਇਹ ਤਾਂ ਸਾਰਾ ਹੀ ਖਾ ਗਿਆ। ਤਾਂ ਭਗਵਾਨ ਨੇ ਦਰਸ਼ਨ ਦੇ ਕੇ ਉਹਨੂੰ ਇਹ ਗੱਲ ਕਹੀ, ਚੁਣਕ ਤੂੰ ਸੰਤੋਖੀ ਹੈ, ਜਾਂ ਤੇਰੇ ਕੋਲ ਜੋ ਸੰਕਲਪ ਕਰਿਆ ਕਰੇਗਾ ਉਹ ਹੀ ਮਿਲ ਜਾਇਆ ਕਰੇਗਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਵਪਾਰੀ ਵੀ ਅਮੁੱਲ ਨੇ, ਅਮੁੱਲ ਵਪਾਰੀਏ ਅਮੁੱਲ ਭੰਡਾਰ